ਸਿਰ ਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਫੀ ਸੱਚ। ਆਦਿ ਸੱਚ ਜੁਗਾਦ ਸੱਚ ਹੈ ਫੀ ਸੱਚ ਨਾਨਕ ਹੋਸੀ ਫੀ ਸੱਚ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ, ਵਖਤ ਵਿਚਾਰੇ ਸੋ ਬੰਦਾ ਹੋਏ, ਕਹਿੰਦੇ ਕਿ ਆਪਣੇ ਚਾਰਜ ਫੇਰੇ ਜੋ ਕੁਦਰਤ ਉਸਨੇ ਰਚੀ ਹੋਈ ਉਹਦੇ ਵਿੱਚ ਆਪ ਬੈਠੇ, ਤੇ ਜਿਹੜਾ ਕੋਈ ਵਿਚਾਰੇ ਕਿ ਕਿੰਨਾ ਕੀਮਤੀ ਸਮਾਂ ਹੈ ਪਰਮੇਸ਼ੁਰ ਜੀ ਨੂੰ ਮਿਲਣ ਦਾ, ਕਿੰਨਾ ਕੀਮਤੀ ਸਮਾਂ ਹੈ। ਮਹਾਰਾਜ ਜੀ ਕਹਿੰਦੇ ਉਹੀ ਮਨੁੱਖ ਕਹਿਲਵਾਉਣ ਦਾ ਹੱਕਦਾਰ ਹੈ, ਉਸਨੂੰ ਹੀ ਬੰਦਾ ਕਹਿ ਸਕਦੇ ਹਾਂ, ਜਿਸ ਦੀ ਸੁਰਤੀ ਵਿੱਚ ਇਹ ਚੀਜ਼ ਹੈ। ਸਮਰਸ ਲੈਣ ਦਾਸੀ ਸੋਚਾਂ ਵਿੱਚ ਲੰਘ ਰਿਹਾ, ਸਮਰਸ ਲੈਣ ਦਾਸੀ ਸੋਚਾਂ ਵਿੱਚ ਲੰਘ ਰਿਹਾ, ਸਮਰਸ ਲੈਣ ਦਾਸੀ ਸੋਚਾਂ ਵਿੱਚ ਲੰਘ ਗਿਆ, ਸਮਰਸ ਲੈਣ ਦਾਸੀ ਸੋਚਾਂ ਵਿੱਚ ਲੰਘ ਗਿਆ, समरस लैन दासी सोचा विच लंग गया समरस लैन दासी सोचा विच लंग गया ਸਿਆਲਕੋਟ ਸ਼ਹਿਰ ਤੇ ਬਾਹਰ ਬਾਹਰ ਜੋ ਮਹਾਰਾਜ ਜੀ ਪੁਰਾਣੀਆਂ ਕਬਰਾਂ ਵਿੱਚ ਬੈਠੇ ਹਨ ਕੋਲ ਇੱਕ ਬੇਰੀ ਦਾ ਦਰਖਤ ਹੈ ਇੱਥੇ ਪੀਰ ਹਮਜ਼ਾ ਗੌਸ ਮਹਾਰਾਜ ਜੀ ਹੋਰਾਂ ਨੂੰ ਆ ਕੇ ਮਿਲਦਾ ਹੈ ਉਸਦਾ ਚਿੱਲਾ ਟੁੱਟਣ ਤੋਂ ਬਾਅਦ ਦੋ ਗੁਰਦੁਆਰਾ ਸਾਹਿਬ ਹਨ ਸਿਆਲਕੋਟ ਵਿੱਚ ਇੱਕ ਇਸ ਬੇਰੀ ਬੇਰ ਸਾਹਿਬ ਉਸਦਾ ਨਾਂ ਹੈ ਉਹ ਬੇਰੀ ਅਜੇ ਵੀ ਹੈ ਜਿਸ ਦੇ ਕੋਲ ਮਹਾਰਾਜ ਜੀ ਆ ਕੇ ਬੈਠੇ ਸਨ ਪੁਰਾਣੀਆਂ ਕਬਰਾਂ ਕਬਰਸਤਾਨ ਸੀ ਅਤੇ ਦੂਸਰਾ ਬੌਲੀ ਸਾਹਿਬ ਹੈ ਜੋ ਮੂਲੇ ਦਾ ਪ੍ਰਸੰਗ ਅੱਗੇ ਆਵੇਗਾ ਉਸ ਦੇ ਘਰ ਬੌਲੀ ਸਾਹਿਬ ਗੁਰਦੁਆਰਾ ਸਿਆਲਕੋਟ ਪਿਛਲੇ ਸਮਿਆਂ ਵਿੱਚ ਕਾਗਜ਼ ਦਾ ਕਰਕੇ ਬਹੁਤ ਮਸ਼ਹੂਰ ਸੀ ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਵਧੀਆ ਕਾਗਜ਼ ਕਸ਼ਮੀਰ ਵਿੱਚ ਬਣਦਾ ਸੀ ਅਤੇ ਦੂਸਰੇ ਨੰਬਰ 'ਤੇ ਸਿਆਲਕੋਟ ਵਿੱਚ ਅਤੇ ਪਹਿਲੀਆਂ ਬੀੜਾਂ ਜਿੰਨੀਆਂ ਵੀ ਤਿਆਰ ਹੋਈਆਂ ਉਹਨਾਂ ਉਹ ਤਕਰੀਬਨ ਸਾਰੀਆਂ ਹੀ ਸਿਆਲਕੋਟ ਤੋਂ ਮਹਾਰਾਜ ਜੀ ਹੋਰਾਂ ਨੇ ਕਾਗਜ਼ ਮੰਗਵਾ ਕੇ ਉਹਨਾਂ 'ਤੇ ਤਿਆਰ ਕਰ ਸਿਆਲਕੋਟ ਸ਼ਹਿਰ ਸਾਰਾ ਬਹੁਤ ਖੁਸ਼ ਹੋ ਗਿਆ ਕਿ ਫਕੀਰ ਦਾ ਚਿੱਲਾ ਟੁੱਟ ਗਿਆ ਸਾਨੂੰ ਅਸੀਂ ਸ਼ਰਾਬ ਤੋਂ ਬਚ ਗਏ ਨਹੀਂ ਤਾਂ ਉਸਨੇ ਕਿਹਾ ਸੀ ਕਿ ਮੈਂ ਸ਼ਹਿਰ ਗਰਕ ਕਰ ਦੇਣਾ ਹੈ ਮਹਾਰਾਜ ਜੀ ਪੀਰ ਜੀ ਨੂੰ ਸਮਝਾ ਰਹੇ ਹਨ ਪੀਰ ਹਮਜ਼ਾ ਗੌਸ ਕਹਿੰਦਾ ਹੈ ਜੀ ਕਿ ਸ਼ਹਿਰ ਹੀ ਕੁਫਰ ਆਉਂਦਾ ਹੈ ਮਹਾਰਾਜ ਜੀ ਕਹਿੰਦੇ ਪੀਰ ਸਾਹਿਬ ਸਾਰਾ ਸ਼ਹਿਰ ਨਹੀਂ ਕਦੇ ਕੁਫਰ ਆਉਂਦਾ ਕੋਈ ਹੋਇਆ ਅਤੇ ਨਾ ਸਾਰਾ ਸ਼ਹਿਰ ਹੀ ਕਦੇ ਕੋਈ ਸੰਤਾਂ ਦਾ ਹੋਇਆ ਹੈ ਨੇਕੀ ਬਦੀ ਕੋਲੋਂ ਕੋਲ ਵੱਸਦੀਆਂ ਹਨ ਇਸ ਸ਼ਹਿਰ ਵਿੱਚ ਭਲੇ ਪੁਰਸ਼ ਵੀ ਹਨ ਇਸ ਸ਼ਹਿਰ ਵਿੱਚ ਖੁਦਗਰਜ਼ ਵੀ ਹੋਣਗੇ ਮੰਨਦੇ ਹਾਂ ਪਰ ਭਲੇ ਵੀ ਹਨ ਅਤੇ ਤੁਸੀਂ ਸਾਰਾ ਸ਼ਹਿਰ ਹੀ ਗਰਕ ਕਰਨ ਨੂੰ ਚਿੱਲਾ ਰੱਖਿਆ ਹੋਇਆ ਸੀ ਬਾਕੀ ਸ਼ਹਿਰ ਦਾ ਕੀ ਕਸੂਰ ਸੀ ਜਿਸ ਦਾ ਕਸੂਰ ਹੈ ਠੀਕ ਹੈ ਉਹ ਤਾਂ ਭਰੇ ਬਾਕੀ ਕਿਉਂ ਭਰੇ ਪੀਰ ਕਹਿਣ ਲੱਗਾ ਠੀਕ ਹੈ ਫਿਰ ਗੰਗੇ ਦਾ ਕਸੂਰ ਹੈ ਉਹ ਭਰੇ ਉਹ ਆਪਣੇ ਕੌਲ ਤੋਂ ਮੁੱਕ ਰਿਹਾ ਹੈ ਉਸਨੇ ਸਾਡੇ ਨਾਲ ਕੌਲ ਕੀਤਾ ਸੀ ਕਿ ਪਹਿਲਾ ਲੜਕਾ ਸਾਨੂੰ ਦੇਵੇ ਮਹਾਰਾਜ ਜੀ ਕਹਿੰਦੇ ਠੀਕ ਹੈ ਤੁਸਾਂ ਮਿਹਰ ਕੀਤੀ ਉਸ 'ਤੇ ਉਸਨੂੰ ਵਰ ਦਿੱਤਾ ਉਸਦੇ ਘਰ ਸੰਤਾਨ ਪੈਦਾ ਹੋਈ। ਤੁਹਾਡਾ ਭਲਾ ਹੋਵੇ, ਤੁਸੀਂ ਉਸ 'ਤੇ ਕਿਰਪਾ ਕੀਤੀ। ਅਤੇ ਫਿਰ ਫਕੀਰ ਨੂੰ ਚਾਹੀਦਾ ਹੈ ਕਿ ਉਹ ਕਿਰਪਾ ਦੇ ਘਰ ਵਿੱਚ ਹੀ ਰਹੇ, ਪਿਆਰ ਦੇ ਘਰ ਵਿੱਚ ਹੀ ਰਹੇ। ਭਜਨ ਬੰਦਗੀ ਖਲਕਤ ਲਈ ਪਿਆਰ ਛੱਡ ਕੇ ਕ੍ਰੋਧ ਵਿੱਚ ਨਾ ਆਵੇ। ਕ੍ਰੋਧ ਵਿੱਚ ਆਉਣ ਨਾਲ ਆਪਣੇ ਆਪ ਨੂੰ ਕਸ਼ਟ ਹੁੰਦਾ ਹੈ। ਤੁਸੀਂ ਦੇਖੋ, ਤੁਸੀਂ ਕ੍ਰੋਧ ਵਿੱਚ ਆਏ ਅਤੇ ਫਿਰ ਉਹਦਾ ਕਰਕੇ ਤੁਸੀਂ ਕਿੰਨਾ ਚਿਰ ਆਪਣੇ ਆਪ ਨੂੰ ਅੰਦਰ ਕੈਦ ਰੱਖਿਆ, ਕਿੰਨਾ ਚਿਰ ਗੁੱਸੇ ਵਿੱਚ ਰਹੇ, ਕਿੰਨਾ ਚਿਰ ਆਪਣੇ ਆਪ ਨੂੰ ਭੁੱਖੇ ਰੱਖਿਆ ਅਤੇ ਆਪਣੇ ਆਪ ਨੂੰ ਤਪ ਨਾਲ ਤਪਾਇਆ। ਇਹ ਸਾਰੇ ਕਸ਼ਟ ਤੁਸੀਂ ਆਪਣੇ ਆਪ ਨੂੰ ਕਿਉਂ ਦਿੱਤੇ? ਤੁਹਾਡੇ ਆਪੇ ਦਾ ਤਾਂ ਕੋਈ ਕਸੂਰ ਹੀ ਨਹੀਂ ਸੀ, ਫਿਰ ਤੁਸੀਂ ਇਹ ਸਾਰੇ ਕਸ਼ਟ ਕਿਉਂ ਸਹਾਰੇ? ਤੁਹਾਨੂੰ ਇਹ ਕਸ਼ਟ ਸਹਾਰਨੇ ਪਏ ਕਿਉਂਕਿ ਤੁਸੀਂ ਕ੍ਰੋਧ ਵਿੱਚ ਆ ਗਏ। ਫਕੀਰ ਨੂੰ ਕ੍ਰੋਧ ਵਿੱਚ ਨਹੀਂ ਆਉਣਾ ਚਾਹੀਦਾ। ਪੀਰ ਹਮਜ਼ਾ ਗੌਸ ਕਹਿੰਦਾ ਜੀ, ਜੇ ਕੋਈ ਬਚਨ ਕਰਕੇ ਮੁੱਕਰ ਜਾਵੇ ਤਾਂ ਦਰਵੇਸ਼ ਨੂੰ ਕ੍ਰੋਧ ਆਉਂਦਾ ਹੀ ਹੈ। ਮਹਾਰਾਜ ਜੀ ਕਹਿੰਦੇ, ਜੇ ਕੋਈ ਬਚਨ ਕਰਕੇ ਦਰਵੇਸ਼ ਨਾਲ ਮੁੱਕਰ ਜਾਵੇ, ਕਿਸੇ ਫਕੀਰ ਨਾਲ ਬਚਨ ਕਰਕੇ ਮੁੱਕਰ ਜਾਵੇ ਤਾਂ ਉਸ ਫਕੀਰ ਨੂੰ ਕ੍ਰੋਧ ਆਵੇ ਅਤੇ ਉਹ ਫਕੀਰ ਦਰਵੇਸ਼ ਨਹੀਂ ਹੈ, ਉਹ ਅਜੇ ਦਰਵੇਸ਼ ਨਹੀਂ ਹੋਇਆ। ਦਰਵੇਸ਼ਾਂ ਦਾ ਕੰਮ ਹੈ ਠੰਡਕ ਰੱਖਣੀ, ਸੀਤਲਤਾਈ ਰੱਖਣੀ, ਟਕਾ ਵਿੱਚ ਰਹਿਣਾ। ਪੀਰ ਜੀ, ਮਨ ਨੂੰ ਮਾਰਨਾ ਬਹੁਤ ਔਖਾ ਹੈ। ਕੋਈ ਵੀ ਭੁੱਲ ਕਰਨਾ, ਕੋਈ ਵੀ ਭੁੱਲ ਨਾ ਕਰਨਾ, ਇਹ ਬਹੁਤ ਕਠਿਨ ਹੈ। ਪਰ ਫਕੀਰ ਦਾ ਕੰਮ ਇਹ ਨਹੀਂ ਹੈ ਕਿ ਉਹ ਆਪਣੀਆਂ ਵਾਗਾਂ ਮਨ ਨੂੰ ਫੜਾਵੇ। ਫਕੀਰ ਦਾ ਕੰਮ ਹੈ ਮਨ ਦੀਆਂ ਵਾਗਾਂ ਆਪਣੇ ਹੱਥ ਵਿੱਚ ਰੱਖੇ, ਮਨ ਦੇ ਆਖੇ ਨਾ ਲੱਗੇ, ਮਨ ਨੂੰ ਆਪਣੇ ਆਖੇ ਲਾਵੇ। ਪੀਰ ਹਮਜ਼ਾ ਗੌਸ ਚੁੱਪ ਹੈ। ਮਹਾਰਾਜ ਜੀ ਕਹਿੰਦੇ, ਪੀਰ ਸਾਹਿਬ, ਕ੍ਰੋਧ ਜਿੰਨਾ ਚਿਰ ਅੰਦਰ ਹੋਵੇ ਉਨ੍ਹਾਂ ਚਿਰ ਪਰਮੇਸ਼ਰ ਜੀ ਨਾਲ ਮਿਲਾਪ ਨਹੀਂ ਹੁੰਦਾ। ਇੰਨਾ ਕਹਿ ਕੇ ਮਹਾਰਾਜ ਜੀ ਹੋਰਾਂ ਨੇਤਰ ਬੰਦ ਕਰ ਲਏ। ਮਰਦਾਨਾ ਰਾਤ ਦਿਨ ਨਾਲ ਰਹਿੰਦਾ ਸੀ, ਉਹ ਸਮਝ ਗਿਆ ਕਿ ਹੁਣ ਇਸ ਇਲਾਹੀ ਗਲੇ ਵਿੱਚੋਂ ਇਲਾਹੀ ਬਾਣੀ ਉੱਚਰੀ ਜਾਣੀ। ਮਰਦਾਨੇ ਨੇ ਰਬਾਬ ਫੜਿਆ ਅਤੇ ਵਜਾਉਣ ਲੱਗ ਪਿਆ। ਮਹਾਰਾਜ ਜੀ ਹੋਰੀ ਜੋ ਰਾਗਾਂ ਦੀਆਂ ਲਹਿਰਾਂ ਵਿੱਚ ਦੁਨੀਆਂ ਨੂੰ ਡੋਬ ਕੇ ਅਤੇ ਫਿਰ ਦੁਨੀਆਂ ਨੂੰ ਉਹਨਾਂ ਦੇ ਆਪਣੇ ਅੰਦਰ ਦਾ ਸੁਹੱਪਣ, ਆਪਣੇ ਅੰਦਰ ਦੀ ਸੋਝ, ਆਪਣੇ ਅੰਦਰ ਦਾ ਹੁਸਨ, अपने अंदर दा सुख ते अपने अंदर दा प्यार उत्थे ले जाना चाहते, ऐसे बचन फिर उच्चारे। राम कली राग विच ये शब्द उच्चारे। दुख दरवाजा रो रखवाला, दुख दरवाजा रो रखवाला, जी कहते कि परमात्मा दे दरबार नूं दो दरवाजे लगे हुए हैं। दरवाजा है ते फिर पैरा लगा हुआ, एक दरवाजा है ते पैरा लगा हुआ। दरवाजा है दुख दा, दुख हुंदा शरीरक दुख ते मानसिक दुख। जदों आपनूं बीमारियां लगदियां हन तो दुख है। दूसरा दुख है जो कलेश हुंदे। महाराज जी कहिंदे जिहदा शरीर बीमारियां विच है नाम ही नहीं जप सकदा, उदे ले भी औखा है परमेश्वर जी नूं मिलना। आपां वेख सकते हैं कि जे जदों पहुंच जाओ तुसीं महाराज जी दे दरबार च, उस तों बाद ते भावें शरीर नाल कुछ भी होवे कोई फर्क नहीं पैंदा, पर उस तों पहलां जेकर बीमारियां लगियां होन ते फिर मुश्किल हुंदा है। तंदुरुस्त देही ज़्यादा नाम जप सकती है। जे कलेश अपने अंदर अपने घरां विच अपने अंदर है फिर भी नाम जपना औखा। सो ये बहुत जरूरी है जी कि देहियां नूं तंदुरुस्त रखिया जावे। अपनी खुराक बहुत भारी हुंदी है, इन अजकल दे शरीर इन्नी भारी खुराक पचाउन वाले नहीं हैं, क्योंकि इन्ना भारा काम नहीं करना पैंदा, ते ओह भारी खुराक बहुत बीमारियां दा कारण बनती है। ते बीमारियां तो बचन लई जागते रहना चाहिए है कि केड़ी चीज शरीर विच पौनी है केड़ी नहीं पौनी। बीमारियां तो बचना है, कलेश तो बचना है। कलेश का कारण कुछ भी नहीं होर हुंदा, अपना होमे हंकार हुंदा है। होमे निभा के रखना है। दुख दरवाजा रो रखवाला, रो गुस्सा। महाराज जी कहते जे किसी नूं कोई दुखी है तन करके जां मन करके, उहदे लई भी दरवाजा बंद है। ते फिर जे किसी नूं भावें कोई बीमारी नहीं है शरीरक, ਤੇ ਕਲੇਸ਼ ਵੀ ਨਹੀਂ ਹੈ, ਪਰ ਜੇ ਉਹਦੇ ਅੰਦਰ ਕ੍ਰੋਧ ਹੈ ਤੇ ਫਿਰ ਉਹ ਪਹਿਰੇਦਾਰ ਹੈ, ਉਹ ਅੱਗੇ ਜਾਣ ਨਹੀਂ ਦਿੰਦਾ। ਰੋ ਰਖਵਾਲਾ, ਕ੍ਰੋਧ ਪਹਿਰੇਦਾਰ ਬਣ ਕੇ ਖਲੋ ਜਾਂਦਾ ਹੈ ਕਿ ਤੈਨੂੰ ਰੱਬ ਕੋਲ ਨਹੀਂ ਜਾਂਦੇ। ਕ੍ਰੋਧ ਹੁੰਦਾ ਗੁੱਸਾ, ਈਰਖਾ, ਜਲਨ, ਬੁਰੇ ਕੰਮ ਕਰਨੇ, ਹੱਠ ਕਰਨਾ, ਇਹ ਸਾਰੇ ਗੁੱਸੇ ਦੇ ਅੰਦਰ ਹਨ। ਜੇ ਆਪਾਂ ਇਹਨਾਂ ਵਿੱਚੋਂ ਕੁਛ ਵੀ ਕਰਦੇ ਹਾਂ ਤੇ ਇਹ ਚੀਜ਼ਾਂ ਪਹਿਰੇਦਾਰ ਬਣ ਕੇ ਖਲੋ ਜਾਂਦੀਆਂ ਹਨ ਕਿ ਰੱਬ ਦੇ ਘਰ ਨਹੀਂ ਪਹੁੰਚਦੇ। ਆਪਾਂ ਬਹੁਤ ਜਾਗ ਕੇ ਰਹਿਣਾ ਹੈ, ਆਪਾਂ ਸੋਚਦੇ ਹਾਂ ਕਿ ਐਸਾ ਹੁੰਦਾ ਹੀ ਨਹੀਂ ਕਿ ਕ੍ਰੋਧ ਨਾ ਆਵੇ ਕਿਸੇ ਨੂੰ, ਐਸਾ ਹੁੰਦਾ ਹੀ ਨਹੀਂ ਕਿ ਕਲੇਸ਼ ਨਾ ਹੋਵੇ, ਕੋਈ ਕਿਸੇ ਨਾਲ ਲੜੇ ਨਾ। ਜੀ ਹੁੰਦਾ ਹੈ, ਅੱਜ ਵੀ ਬਰਮਾ ਵਿੱਚ ਇੱਕ ਜੰਗਲ ਹੈ, ਉੱਥੇ ਲੋਕ ਰਹਿੰਦੇ ਹਨ, ਉਹ ਕਦੀ ਸ਼ਹਿਰਾਂ ਵਿੱਚ ਨਹੀਂ ਗਏ। ਉਹ ਵੱਡੇ ਵਡੇਰਿਆਂ ਤੋਂ ਲੈ ਕੇ ਅੱਜ ਤੱਕ ਕੁਦਰਤ ਦੀ ਗੋਦੀ ਵਿੱਚ ਹੀ ਵੱਸਦੇ ਹਨ ਅਤੇ ਉਹਨਾਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਕੁਦਰਤ ਦੇ ਸਾਰੇ ਜੀਵ ਇੱਕ ਦੂਜੇ ਨਾਲ ਇਕੱਠੇ ਵੱਸਦੇ ਹਨ, ਸ਼ਾਂਤ ਸੁਖੀ। ਅਤੇ ਇਹ ਲੋਕ ਜੋ ਪਹਾੜੀ ਇਲਾਕਾ ਹੈ, ਉਹ ਜੰਗਲੀ ਅਤੇ ਪਹਾੜੀ, ਇਹ ਕਦੀ ਇੱਕ ਦੂਸਰੇ ਨਾਲ ਲੜੇ ਨਹੀਂ। ਇਹਨਾਂ ਨੂੰ ਪਤਾ ਹੀ ਨਹੀਂ ਕਿ ਮਾਰਨਾ ਕੁੱਟਣਾ ਕੀ ਹੁੰਦਾ ਹੈ ਜਾਂ ਕਤਲ ਕਿਸ ਨੂੰ ਆਖਦੇ ਹਨ। ਨਾ ਇਹਨਾਂ ਨੇ ਕਦੀ ਕਿਸੇ ਨੂੰ ਮਾਰਿਆ, ਨਾ ਕੁੱਟਿਆ, ਨਾ ਕਦੀ ਕਿਸੇ ਨੇ ਆਤਮ ਹੱਤਿਆ ਕੀਤੀ। ਇੱਥੋਂ ਤੱਕ ਕਿ ਇਹਨਾਂ ਦੇ ਸੁਪਨਿਆਂ ਵਿੱਚ ਵੀ ਇਹ ਚੀਜ਼ਾਂ ਨਹੀਂ ਆਉਂਦੀਆਂ। ਅਤੇ ਉਹਨਾਂ ਨੇ ਕਾਨੂੰਨ ਬਣਾਇਆ ਹੋਇਆ ਹੈ ਕਿ ਜੇ ਕਿਸੇ ਨੂੰ ਸੁਪਨੇ ਵਿੱਚ ਵੀ, ਜੇ ਕੋਈ ਸੁਪਨੇ ਵਿੱਚ ਵੀ ਕਿਸੇ ਨੂੰ ਦੁੱਖ ਦਿੰਦਾ ਹੈ, ਸੁਪਨੇ ਵਿੱਚ ਵੀ ਕਿਸੇ ਨਾਲ ਲੜਦਾ ਹੈ, ਅਤੇ ਉਹ ਅਗਲੇ ਦਿਨ ਉੱਠ ਕੇ ਜੋ ਵਡੇਰੇ ਹਨ, ਸਿਆਣੇ ਲੋਕ, ਉਹਨਾਂ ਨੂੰ ਦੱਸਦਾ ਹੈ ਕਿ ਰਾਤੀ ਮੈਂ ਸੁਪਨੇ ਵਿੱਚ ਫਲਾਣੇ ਆਦਮੀ ਨਾਲ ਲੜਿਆ। ਜੇ ਉਹ ਫਿਰ ਉਹਨਾਂ ਦਾ ਕਾਨੂੰਨ ਹੈ ਕਿ ਜੇ ਤੁਸੀਂ ਸੁਪਨੇ ਵਿੱਚ ਵੀ ਕਿਸੇ ਨਾਲ ਲੜੇ, ਸੁਪਨੇ ਵਿੱਚ ਵੀ ਕਿਸੇ ਨੂੰ ਮਾੜਾ ਬੋਲ ਬੋਲਿਆ, ਅਤੇ ਫਿਰ ਤੁਸੀਂ ਮਠਿਆਈਆਂ ਅਤੇ ਫਲ ਲੈ ਕੇ ਉਸ ਪ੍ਰਾਣੀ ਕੋਲ ਜਾਂਦੇ ਹੋ ਅਤੇ ਉਹਦੇ ਕੋਲ ਮੁਆਫ਼ੀ ਮੰਗਦੇ ਹੋ ਕਿ ਮੈਂ ਕੱਲ੍ਹ ਸੁਪਨੇ ਵਿੱਚ ਕੱਲ੍ਹ ਰਾਤੀ ਤੇਰੇ ਨਾਲ ਲੜਿਆ ਸੀ। ਉਹ ਆਖਦੇ ਹਨ ਕਿ ਸੁਪਨੇ ਵਿੱਚ ਇਹ ਚੀਜ਼ ਤਾਂ ਆ ਸਕਦੀ ਹੈ ਜੇ ਤੁਹਾਡੇ ਅੰਦਰ ਕਿਸੇ ਲਈ ਮਾੜਾ ਮੋਟਾ ਵੀ ਵੈਰ ਵਿਰੋਧ ਹੋ। ਸੋ ਉਹਨਾਂ ਦੇ ਅੰਦਰ ਆਉਂਦਾ ਹੀ ਨਹੀਂ ਸੁਪਨੇ ਵਿੱਚ ਕਦੇ ਕਦਾਈ ਕਿਸੇ ਦੇ। ਅਤੇ ਜੇ ਉਹ ਲੋਕ ਇਸ ਤਰ੍ਹਾਂ ਰਹਿ ਸਕਦੇ ਹਨ ਤਾਂ ਬਾਕੀ ਵੀ ਸਾਰੀ ਦੁਨੀਆ ਰਹਿ ਸਕਦੀ ਹੈ। ਸਿਰਫ ਦ੍ਰਿੜ ਹੋ ਕੇ ਇਸ ਰਸਤੇ 'ਤੇ ਚੱਲਣਾ ਹੁੰਦਾ ਹੈ ਕਿ ਨਾਮ ਨਾਲ ਜੁੜੇ ਰਹਿਣਾ ਹੈ, ਕ੍ਰੋਧ ਨਹੀਂ ਆਉਂਦੇ, ਦੁੱਖ ਦਰਵਾਜ਼ਾ ਰੋ ਰਖਵਾਲਾ, ਦੁੱਖ ਦਰਵਾਜ਼ਾ ਰੋ ਰਖਵਾਲਾ, ਆਸਾਂ ਦੇ ਸਾਧੋਏ ਪੱਟ ਜੜੇ, ਆਸਾਂ ਦੇ ਸਾਧੋਏ ਪੱਟ ਜੜੇ ਪੱਟ ਆਖਦੇ ਤਖਤਿਆਂ ਨੂੰ ਕਿ ਉਸ ਦਰਵਾਜ਼ੇ ਦੇ ਦੋ ਤਖਤੇ ਹਨ, ਇੱਕ ਆਸਾ ਔਰ ਦੂਸਰਾ ਅੰਦੇਸਾ। ਆਸਾ ਹੁੰਦੇ ਤ੍ਰਿਸ਼ਨਾ, ਤ੍ਰਿਸ਼ਨਾ ਰੱਖਣੀ, ਚਾਹਵਾ ਚਾਹਤ ਹੋਣੀ ਕਿ ਆ ਮਿਲੇ, ਉਹ ਮਿਲੇ, ਇਸ ਤਰ੍ਹਾਂ ਹੋਵੇ, ਉਸ ਤਰ੍ਹਾਂ ਹੋਵੇ। ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਤ੍ਰਿਸ਼ਨਾਵਾਂ ਹਨ ਉਹਦੇ ਲਈ ਵੀ ਇੱਕ ਤਖਤਾ ਤੇ ਬੰਦ ਹੋ ਗਿਆ, ਦੂਜਾ ਅੰਦੇਸਾ। ਅੰਦੇਸਾ ਹੁੰਦਾ ਫਿਕਰ, ਚਿੰਤਾ, ਗਮ, ਸੋਚਾਂ ਤੇ ਡਰਾਉਣ ਵਾਲੀਆਂ ਸੋਚਾਂ, ਜਿਨ੍ਹਾਂ ਸੋਚਾਂ ਨਾਲ ਅੰਦਰ ਡਰੇ ਕਿ ਕਿਧਰੇ ਇਸ ਤਰ੍ਹਾਂ ਨਾ ਹੋ ਜਾਵੇ। ਇੱਕ ਤਖਤਾ ਤ੍ਰਿਸ਼ਨਾ ਦਾ ਹੈ, ਦੂਸਰਾ ਤਖਤਾ ਫਿਕਰਾਂ ਚਿੰਤਾ ਦਾ। ਇਹ ਦੋਵੇਂ ਤਖਤੇ ਅਸਲ ਵਿੱਚ ਅੰਦਰੋਂ ਜੁੜੇ ਹੋਏ ਹਨ, ਕਿਉਂਕਿ ਜਦੋਂ ਵੀ ਆਪਾਂ ਨੂੰ ਆਪਣੇ ਅੰਦਰ ਕੋਈ ਤ੍ਰਿਸ਼ਨਾ ਆਉਂਦੀ ਹੈ ਤਾਂ ਉਹਦੇ ਨਾਲ ਹੀ ਦੋ ਖਿਆਲ ਆਉਂਦੇ ਹਨ ਕਿ ਜੇ ਇਹ ਤ੍ਰਿਸ਼ਨਾ ਪੂਰੀ ਹੋ ਜਾਏ, ਇਹ ਚੀਜ਼ ਮਿਲ ਜਾਏ, ਇਹ ਸੋਚ ਕੇ ਅੰਦਰ ਖੁਸ਼ ਹੁੰਦਾ ਹੈ, ਅਤੇ ਨਾਲ ਦੂਸਰਾ ਪਾਸਾ ਵੇਖ ਕੇ ਫਿਕਰ ਕਰਦਾ ਹੈ ਕਿ ਜੇ ਕਿਧਰੇ ਕੰਮ ਨਾ ਹੋਇਆ ਤਾਂ ਫਿਰ ਫਿਕਰ ਹੁੰਦਾ। ਸੋ ਤ੍ਰਿਸ਼ਨਾ ਔਰ ਫਿਕਰ ਇਹ ਦੋਵੇਂ ਇਕੱਠੇ ਮਹਾਰਾਜ ਜੀ ਕਹਿੰਦੇ ਦੋ ਦਰਵਾਜ਼ੇ ਹਨ, ਦੋ ਤਖਤੇ ਹਨ ਉਸ ਦਰਵਾਜ਼ੇ 'ਤੇ। ਦੁੱਖ ਦਰਵਾਜ਼ਾ, ਰੂਹ ਰਖਵਾਲਾ, ਚੌਗਾਠ ਦੁੱਖ ਦੀ ਹੈ, ਚੌਗਾਠ ਹੈ, ਚੌਗਾਠ। ਸਰੀਰਕ ਬਿਮਾਰੀ ਔਰ ਕਲੇਸ਼ ਜੋ ਹੈ ਇਹ ਚੌਗਾਠ ਹੈ, ਚੌਗਾਠ ਹੈ ਅਤੇ ਨਾਲ ਤਖਤੇ ਵੀ ਲੱਗ ਸਕਦੇ ਹਨ। ਸੋ ਚੌਗਾਠ ਹੀ ਨਹੀਂ ਲੱਗਣ ਦੇਣੀ, ਚੌਗਾਠ ਹੀ ਨਹੀਂ ਲਾਉਣੀ। ਦੁੱਖ ਦਰਵਾਜ਼ਾ, ਰੋਹ ਰਖਵਾਲਾ, ਆਸਾ ਅੰਦੇਸਾ, ਦੋਏ ਪੱਟ ਜਿਹੜੇ। ਅੰਦਰ ਅੰਦਰ ਆਪਾਂ ਨੂੰ ਮਹਾਰਾਜ ਜੀ ਇੱਕੋ ਹੀ ਸੰਦੇਸ਼ ਸਾਰੀ ਸ੍ਰਿਸ਼ਟੀ ਨੂੰ ਦਿੰਦੇ ਰਹੇ, ਅੱਜ ਵੀ ਇਹੀ ਸੰਦੇਸ਼ ਅਤੇ ਹਮੇਸ਼ਾ ਹਮੇਸ਼ਾ ਲਈ ਮਹਾਰਾਜ ਜੀ ਹੋਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸੰਦੇਸ਼ ਕਿ ਅੰਦਰ ਹੈ, ਆਪਾਂ ਜਿਸ ਸੁਆਪਣ ਨੂੰ ਲੱਭਦੇ ਹਾਂ, ਜਿਸ ਸੋਝ ਨੂੰ ਲੱਭਦੇ ਹਾਂ, ਜਿਸ ਸੁੱਖ ਨੂੰ ਲੱਭਦੇ ਹਾਂ, ਜਿਸ ਹੁਸਨ ਨੂੰ ਲੱਭਦੇ ਹਾਂ, ਜਿਸ ਪਿਆਰ ਨੂੰ ਲੱਭਦੇ ਹਾਂ, ਉਹ ਆਪਣੇ ਅੰਦਰ ਅਤੇ ਅੰਦਰ ਜਾਣ ਅੰਦਰ। ਦੁੱਖ ਦਰਵਾਜ਼ਾ, ਰੋਹ ਰਖਵਾਲਾ, ਆਸਾ ਅੰਦੇਸਾ, ਦੋਏ ਪੱਟ ਜੜੇ। ਫਿਰ ਕਹਿੰਦੇ ਕਿੰਤੇ ਨਾਮ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ। ਪਰਮੇਸ਼ਰ ਜੀ ਨੂੰ ਕਹਿੰਦੇ ਤੁਹਾਡੇ ਕਿੰਨੇ ਹੀ ਨਾਂ ਹਨ, ਦਇਆਵਾਨ ਹੋ, ਕਿਰਪਾਲੂ ਹੋ, ਸੁਖਦਾਈ ਹੋ, ਬਾਲ ਸੁਖ, ਅਨੇਕਾਂ ਨਾਮ ਹਨ, ਪਰ ਇਹ ਨਾਮ ਵੀ ਤੁਹਾਡੇ ਬਾਰੇ ਸਭ ਕੁਛ ਨਹੀਂ ਦੱਸਦੇ, ਸਭ ਕੁਛ ਨਹੀਂ ਦੱਸਦੇ। ਕਿੰਤੇ ਨਾਮਾ, ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ। ਤੁਹਾਡੇ ਵਰਗਾ ਹੋਰ ਕੋਈ ਨਹੀਂ, ਤੁਹਾਡੇ ਵਰਗੇ ਸਿਰਫ ਤੁਸੀਂ ਹੋ। ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ। ਮਹਾਰਾਜ ਜੀ ਕਹਿੰਦੇ ਪੀਰ ਜੀ ਆਸਾ ਅੰਦੇਸਾ ਨਹੀਂ ਰੱਖਣਾ ਚਾਹੀਦਾ, ਤ੍ਰਿਸ਼ਨਾ ਨਹੀਂ ਰੱਖਣੀ ਚਾਹੀਦੀ। ਜੇ ਪੀਰ ਹੋ ਕੇ ਫਕੀਰ ਹੋ ਕੇ ਵੀ ਤ੍ਰਿਸ਼ਨਾਵਾਂ ਹੀ ਰਹੀਆਂ, ਕ੍ਰੋਧ ਹੀ ਰਹੇ, ਤਾਂ ਆਪਾਂ ਕਿਸ ਤਰ੍ਹਾਂ ਪਰਮਾਤਮਾ ਦੇ ਘਰ ਜਾ ਸਕਾਂਗੇ। ਫਕੀਰ ਦਾ ਕੰਮ ਹੈ ਪਰਮੇਸ਼ੁਰ ਨਾਲ ਜੁੜੇ ਰਹਿਣਾ, ਅਤੇ ਜਦੋਂ ਉਹ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ ਅਤੇ ਪਰਮੇਸ਼ੁਰ ਨਾਲੋਂ ਟੁੱਟ ਜਾਂਦਾ ਹੈ, ਫਿਰ ਜੋ ਬਾਹਰ ਦਿਸਣਹਾਰ ਚੀਜ਼ਾਂ ਹਨ ਉਹਨਾਂ ਵਿੱਚ ਜਾ ਫਸਦਾ ਹੈ। ਮਾਇਆ ਜਲ ਖਾਈ ਪਾਣੀ ਜਲ ਬੰਧਿਆ, ਸੱਤ ਕੇ ਆਸਨ ਪੁਰਖ ਰਹੇ। ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਮਾਇਆ ਫੜ ਲੈਂਦੀ, ਮਾਇਆ ਦੀ ਖਾਈ ਵਿੱਚ ਉਹ ਡਿੱਗ ਪੈਂਦਾ ਹੈ। ਮਾਇਆ ਹੁੰਦੀ ਸਾਰੇ ਪਦਾਰਥ, ਸਾਕ ਸੰਬੰਧੀ, ਯਾਰ ਦੋਸਤ, ਜਿਨ੍ਹਾਂ ਦੇ ਵਿੱਚ ਆਪਾਂ ਫਸ ਸਕਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਹੀ ਪਰਮੇਸ਼ੁਰ ਦੀ ਯਾਦ ਅੰਦਰੋਂ ਭੁੱਲ ਜਾਂਦੀ ਹੈ ਅਤੇ ਆਪਾਂ ਬਾਹਰ ਜੋ ਦਿਸਣਹਾਰ ਚੀਜ਼ਾਂ ਹਨ ਉਹਨਾਂ ਵਿੱਚ ਫਸ ਜਾਂਦੇ, ਅਤੇ ਫਿਰ ਕਲੇਸ਼ ਹੁੰਦੇ। ਕਲੇਸ਼ਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਪਰਮੇਸ਼ੁਰ ਦੀ ਯਾਦ ਨਾ ਭੁੱਲੇ। ਦੁਆ ਫਕੀਰਾਂ ਦੀ ਆਹੀ ਤੈਨੂੰ ਰੱਬ ਨਾ ਭੁੱਲੇ, ਦੁਆ ਫਕੀਰਾਂ ਦੀ ਆਹੀ ਤੈਨੂੰ ਰੱਬ ਨਾ ਭੁੱਲੇ। ਦੁਆ ਫਕੀਰਾਂ ਦੀ ਆਹੀ ਤੈਨੂੰ ਰੱਬ ਨਾ ਭੁੱਲੇ, ਦੁਆ ਫਕੀਰਾਂ ਦੀ ਆਹੀ ਤੈਨੂੰ ਰੱਬ ਨਾ ਭੁੱਲੇ। ਕਹਿੰਦੇ ਜਿਉਂ ਹੀ ਪਰਮਾਤਮਾ ਦੀ ਯਾਦ ਭੁੱਲਦੀ ਤਿਉਂ ਹੀ ਪ੍ਰਾਣੀ ਕਲੇਸ਼ ਵਿੱਚ ਫਸ ਜਾਂਦਾ, ਕਿਉਂਕਿ ਜਿਹਦੇ ਨਾਲ ਵੀ ਆਪਾਂ ਬਾਹਰ ਰਿਸ਼ਤਾ ਗੰਢਾਂਗੇ ਉੱਥੋਂ ਕਲੇਸ਼ ਹੋਣਗੇ, ਉੱਥੇ ਹੀ ਕਲੇਸ਼ ਹੋਣਗੇ। ਅਤੇ ਫਕੀਰ ਜੀ, ਫਕੀਰ ਦਾ ਤਾਂ ਧਰਮ ਹੈ ਕਿ ਉਹਦੇ ਨਾਲ ਜੁੜੇ ਰਹਿਣਾ ਅਤੇ ਹੋਰਨਾਂ ਨੂੰ ਜੋੜਨਾ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਪਰਮਾਤਮਾ ਦੇ ਦਰਸ਼ਨਾਂ ਦਾ ਪਿਆਰਾ ਹੋਵੇ, ਉਹ ਫਕੀਰ ਹੈ, ਉਹ ਸਿੱਧ ਹੈ, ਉਹ ਸਾਧ ਹੈ, ਜਿਹੜਾ ਆਪ ਉਹਦੇ ਦਰਸ਼ਨਾਂ ਦਾ ਪਿਆਸਾ ਹੋਵੇ ਅਤੇ ਦੂਸਰਿਆਂ ਨੂੰ ਵੀ ਉਹਦੇ ਦਰਸ਼ਨਾਂ ਦੀ ਸਿੱਕ ਲਾਵੇ, ਉਸਨੂੰ ਹੀ ਫਕੀਰ ਕਹਿ ਸਕਦੇ ਹਾਂ, ਉਸਨੂੰ ਹੀ ਰੱਬ ਦਾ ਬੰਦਾ ਕਹਿ ਸਕਦੇ ਹਾਂ, ਨਹੀਂ ਤਾਂ ਕੁਛ ਵੀ ਨਹੀਂ ਹੈ। ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ। ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦੇ ਮਿਲਾਪ ਦੀ ਆਸਾ ਵਿੱਚ ਰਹੇ, ਆਸਾ ਦੇ ਘਰ ਵਿੱਚ ਰਹੇ। ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ, ਆਸਾ ਦੇ ਘਰ ਵਿੱਚ ਰਹੇ। ਆਪਣੇ ਚਾਰ ਚੁਫੇਰੇ ਆਸ ਹੋਵੇ ਕਿ ਉਹ ਮਿਲੂਗਾ, ਚਾਰ ਚੁਫੇਰੇ ਆਸ ਹੋਵੇ, ਇਸ ਆਸ ਦੇ ਘਰ ਵਿੱਚ ਰਹਿਣਾ, ਪਰ ਆਪਣੇ ਅੰਦਰ ਨਿਰਾਸ, ਬਾਹਰ ਆਸ ਰੱਖ ਕੇ ਕਿ ਉਹ ਮਿਲੇਗਾ, ਇਹ ਆਸ ਰੱਖ ਕੇ ਅੰਦਰ ਜਾਣਾ ਅਤੇ ਅੰਦਰ ਫਿਰ ਐਸੇ ਗੁੰਮ ਹੋ ਜਾਣਾ ਕਿ ਉਹ ਆਸ ਭੁੱਲ ਹੀ ਜਾਵੇ, अंदर इस तरह जाके गुम हो जाना कि वो आस भुल जावे कि मैं उन्हें मिलना। आसा पीतर रहे निरासा, तो नानक एक मिले। आसा पीतर रहे निरासा, तो नानक एक मिले। आस जी बाकी सब कुछ भुल जाना है, वो प्यार विच बाकी कुछ भुलाउन दी फिर कोशिश नहीं करनी पैंदी। जदों अपना प्यार पै जांदा है उहदे नाल ते होर कुछ आउंदा ही नहीं अंदर ख्याल। हुणे ही अपने चार च फिर आसा रखनी कि वो मिलू मिलू, ते अंदर जाना। फिर अंदर जाके अंदर अंदर नूं टोना है, अंदर दा सुहापन देखना है, अंदर दा प्यार मानना है, अंदर दा सुख मानना है, ते भुल ही जाना है कि उन्हूं। आसा पीतर रहे निरासा, तो नानक एक मिले। इन बिद सागर तरिए, जीव त्या इउं मरिए। हे रामकली शब्द विच महाराज जी हुण ऐसे वैराग विच आ के शब्द पढ़िया, ते नाल मर्दाना जी दी रुबाब ऐसा रंग बजा के शांत चार च फिर छा गई। एकांत आप जिहड़े जिहड़े कोल बैठे सन सारे आपो अपने अंदरां जिहां नूं खिच्चे गए एकांत वल नूं। सारिआं दे अंदर उस एक लई वैराग पैदा होया, ते सारिआं नूं अपने 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 औगणां दी खुड़क हुई। ਮਹਾਰਾਜ ਜੀ ਕਹਿੰਦੇ ਪੀਰ ਸਾਹਿਬ ਆਪ ਨਾਮ ਜਪਣਾ, ਆਪ ਉਹਦੇ ਦਰਸ਼ਨਾਂ ਲਈ ਸਿੱਕਦਾਰ ਹੋਏ ਰਹਿਣਾ ਅਤੇ ਦੂਸਰਿਆਂ ਨੂੰ ਉਹਦੇ ਦਰਸ਼ਨਾਂ ਲਈ ਸਿੱਕ ਲਾਉਣੀ, ਪਰਮੇਸ਼ੁਰ ਦੀ ਲੁਕਾਈ ਪਰਮੇਸ਼ੁਰ ਦੀ ਔਲਾਦ ਹੈ ਉਹਨਾਂ ਨਾਲ ਪਿਆਰ ਕਰਨਾ, ਉਹਨਾਂ ਨਾਲ ਲਾਡ ਕਰਨੇ, ਕਦੀ ਆਪਾਂ ਨਹੀਂ ਜਨਾਉਣਾ। ਅਤੇ ਜਦੋਂ ਅੰਦਰ ਰਸ ਆਉਣ ਲੱਗੇ, ਤੁਸੀਂ ਦੂਸਰਿਆਂ ਦੇ ਵਿੱਚ ਬੈਠੇ ਹੋ ਅਤੇ ਉਹ ਅੰਦਰੇ ਅੰਦਰ ਜਰਨਾ ਹੈ, ਰੱਬ ਦੀ ਰਜ਼ਾ ਵਿੱਚ ਰਹਿਣਾ ਭਲਾ ਹੈ। ਫਕੀਰ ਦਾ ਧਰਮ ਹੀ ਇਹੀ ਹੈ ਕਿ ਉਹ ਰਜ਼ਾ ਵਿੱਚ ਰਹੇ। ਵਰਤੋਂ ਪਿਆਰ ਦੀ ਰੱਖਣੀ ਹੈ, ਹਰ ਕਿਸੇ ਨਾਲ ਪਿਆਰ ਦੀ ਵਰਤੋਂ ਰੱਖਣੀ ਅਤੇ ਆਪਾਂ ਨਹੀਂ ਜਨਾਉਣਾ। ਪਰਮੇਸ਼ੁਰ ਕਿੰਨੀਆਂ ਵੀ ਤਾਕਤਾਂ ਬਖਸ਼ ਦੇਵੇ, ਉਹ ਤਾਕਤਾਂ ਲੁਕਾਈ ਹੀ ਰੱਖਣੀ, ਫਿਰ ਉਹ ਡਾਢਾ ਖੁਸ਼ ਹੁੰਦਾ ਹੈ। ਫਕੀਰ ਦਾ ਕੰਮ ਹੈ ਕਿ ਉਹ ਦੁਨੀਆ ਤੋਂ ਜਿੱਤ ਕੇ ਜਾਵੇ, ਦੁਨੀਆ ਨੂੰ ਆਪਣੀ ਮਾਨ ਮਹੱਤਤਾ ਨਾ ਦਿਖਾਵੇ ਕਿ ਮੈਂ ਕਿੱਡਾ ਵੱਡਾ ਹਾਂ। ਫਕੀਰ ਸੁਣ ਰਿਹਾ ਹੈ ਅਤੇ ਨਾਲੇ ਉਹਦੇ ਅੰਦਰ ਆ ਰਿਹਾ ਹੈ ਕਿ ਕਿਹੋ ਜਿਹੇ ਹਨ, ਜਿਨ੍ਹਾਂ ਨੂੰ ਪਤਾ ਲੱਗਾ ਹੋਊ ਕਿ ਮੈਂ ਅੰਦਰ ਮੱਠ ਵਿੱਚ ਬੈਠਾ ਹਾਂ 40 ਦਿਨਾਂ ਦੇ ਚਿਲੇ ਲਈ ਕਿ ਸ਼ਹਿਰ ਗਰਕ ਕਰ ਦੇਣਾ ਹੈ। ਇਹਨਾਂ ਨੇ ਆ ਕੇ ਸਾਰੇ ਸ਼ਹਿਰ ਨੂੰ ਬਚਾਇਆ, ਸ਼ਹਿਰ ਨੂੰ ਹੀ ਨਹੀਂ ਬਚਾਇਆ, ਮੈਨੂੰ ਵੀ ਆਪਣੇ ਆਪ ਤੋਂ ਬਚਾਇਆ। ਇਹ ਕਿਹਾ ਅਨੋਖਾ ਪਿਆਰ ਹੈ। ਲੋਕ ਇਹਨਾਂ ਨੂੰ ਨਾਨਕ ਤਪਾ ਆਖਦੇ, ਕਈ ਉਹ ਅਣਜਾਣ ਹਨ। ਇਹ ਤੇ ਰੱਬੀ ਰੱਬੀ ਜਲਾਲ ਦੀ ਸ਼ਮਾ ਹੈ, ਰੱਬੀ ਜਲਾਲ ਦੀ ਸ਼ਮਾ ਜਲ ਰਹੀ ਹੈ ਤੇ ਸਾਰਿਆਂ ਨੂੰ ਰਸਤਾ ਦਿਖਾ ਰਹੀ। ਤੇ ਪਿਆਰ ਹਰ ਇੱਕ ਦਾ ਭਲਾ, ਹਰ ਇੱਕ ਲਈ ਇੰਨਾ ਪਿਆਰ। ਮੈਂ ਅੰਦਰ ਭੁੱਖਾ ਮੈਂ ਬੈਠਾ ਸਾਂ, ਪਰ ਦੁਖੀ ਇਹ ਹੋਏ, ਮੈਨੂੰ ਆਖਦੇ ਹਨ ਤੁਸੀਂ ਆਪਣੇ ਆਪ ਨੂੰ ਦੁੱਖ ਕਿਉਂ ਦਿੱਤਾ, ਤੁਸੀਂ ਇੰਨੇ ਦਿਨ ਭੁੱਖੇ ਕਿਉਂ ਰਹੇ, ਤੁਸੀਂ ਇੰਨੇ ਦਿਨ ਕੈਦ ਕਿਉਂ ਕੱਟੀ। ਇਸ ਤਰ੍ਹਾਂ ਦਾ ਪਿਆਰ ਤੇ ਰੱਬੀ ਜਲਾਲ ਦੀ ਸ਼ਮਾ ਤੇ ਉਹਦੇ ਅੰਦਰ ਕੁਛ ਇਹ ਖਿਆਲ ਆਉਂਦਾ ਹੈ ਜੋ ਆਪਾਂ ਧਾਰਨ ਪੜ੍ਹਦੇ। ਸ਼ਮਾ ਹੈ ਤੂੰ ਖੁਦਾਈ ਦੀ ਤੇ ਸਿਖਰ ਪਿਆਰਾਂ ਦੀ, ਸ਼ਮਾ ਹੈ ਤੂੰ ਖੁਦਾਈ ਦੀ ਤੇ ਸਿਖਰ ਪਿਆਰਾਂ ਦੀ। ਸ਼ਮਾ ਹੈ ਤੂੰ ਖੁਦਾਈ ਦੀ ਤੇ ਸਿਖਰ ਪਿਆਰਾਂ ਦੀ ਸ਼ਮਾ ਹੈ ਤੂੰ ਖੁਦਾਈ ਦੀ ਤੇ ਸਿਖਰ ਪਿਆਰਾਂ ਦੀ।